ਗੁਰਬਾਣੀ ਦੀ ਵਿਆਖਿਆ ਹੈ, ਹਾਂ ਵਿਆਖਿਆ ਗਲਤ ਹੈ ਦੱਸ ਦੇਣ, ਗਲਤ ਵਿਆਖਿਆ, ਗਲਤ ਵਾਲਿਆਂ ਨੂੰ ਤਾਂ ਕਹਿੰਦੇ ਹੀ ਨਹੀਂ ਕੁਛ, ਗਲਤ ਤਾਂ ਹੋ ਹੀ ਰਹੀ ਹੈ ਰੋਜ਼, ਗਲਤ ਤਾਂ ਹਜਮ ਉਹਨਾਂ ਨੂੰ, ਗਲਤ ਵਾਲਿਆਂ ਨੂੰ ਨਹੀਂ ਕਹਿੰਦੇ ਕੁਛ, ਜੇ ਠੀਕ ਆਈ ਹੈ ਤਾਂ ਉਹਨਾਂ ਨੂੰ ਸਾਈਕਲ ਲੱਗੂਗਾ ਹੁਣ ਸਾਰਿਆਂ ਨੂੰ, ਹੁਣ ਦੇਖ ਰਿਹਾ ਹਾਂਜੀ। ਜੋ ਜਾਚੂ ਤੋਂ ਕੇਵਲ ਰਾਮ
ਜਾਚੂ ਜੋ ਕੇਵਲ, ਮੇਰੀ ਕਹਿੰਦੇ ਡਿਮਾਂਡ ਕੀ ਹੈ, ਜੋ ਜਾਚੂ ਜੋ ਮੈਂ ਮੰਗੂ ਕੀ ਮੰਗਾ,
ਤੋਂ ਕੇਵਲ ਰਾਮ
ਰਾਮ ਮੰਗੂਗਾ, ਮੈਂ ਕੁਛ ਨਹੀਂ ਮੰਗਦਾ।
ਉਹ ਸੰਸਾਰ ਦਾ ਛੱਡਣਾ ਹੀ ਹੈ,
ਜਿਹੜੀ ਜੀ ਛੱਡ ਜਾਣੀ ਉਹ ਮੰਗ ਕੇ ਕੀ ਕਰਨੀ, ਜਿਹੜੀ ਜੀ ਨਾਲੇ ਨਹੀਂ ਜਾਣੀ ਮੰਗ ਕੇ ਕੀ ਕਰਨੀ,
ਤਾਂ ਕੇਵਲ
ਰਾਮ ਰਾਮ
ਰਾਮ
ਰਾਮ ਦੇਵ ਸੋ ਨਾਹੀ ਕਾਮ,
ਹੋਰ ਦੇਵੀ ਦੇਵਤਾਂ ਦੀ ਮੈਨੂੰ ਕੋਈ ਲੋੜ ਨਹੀਂ ਹੈ, ਤੁਸੀਂ ਆਪਣੇ ਰੱਖੋ, ਬਾਕੀ ਇਹ ਦੇਵੀ ਦੇਵਤੇ ਨੇ ਉਹ ਤੁਸੀਂ ਰੱਖੋ, ਮੈਨੂੰ ਵੀ ਲੋੜ ਹੈ ਦੇਵੀ ਦੇਵਤਿਆਂ ਦੀ, ਆਮ ਦੇਵ ਸੋ ਨਾਹੀ
ਕਾਮ,
ਮੇਰਾ ਕੋਈ ਕੰਮੇ ਨਹੀਂ ਹੈ ਉਹਨਾਂ ਨਾਲ, ਮੈਨੂੰ ਲੋੜ ਹੈ ਨਹੀਂ ਉਹਨਾਂ ਦੀ ਹੋਰ ਦੇਵਤਿਆਂ ਦੀ।
ਕੋਟ ਚੰਦਰਮੇ ਕਰੇ ਚਿਰਾਕ ਸੂਰ
3300, ਬਾਕੀ ਦੇਵ ਹੁੰਦੇ ਨੇ ਰਾਮ ਦੇ ਫਿਰ ਕਿਸੇ ਦੇਵੀ ਦੇਵਤਿਆਂ ਦੀ ਲੋੜ ਨਹੀਂ। ਇਹ ਜਿਹੜੇ ਅਸੀਂ ਗੁਰੂ ਬਣਾ ਲਏ ਦੱਸ, ਇਹ ਦੇਵੀ ਦੇਵਤੇ ਹੀ ਨੇ, ਗੁਰੂ ਰਾਮਦਾਸ ਦੇ ਨਾਮ ਦੀ, ਗੁਰੂ ਨਾਨਕ ਦੇ ਨਾਮ ਲੈਂਦੇ ਆ, ਸਾਰੇ ਦੇਵੀ ਦੇਵਤੇ ਨੇ। ਜੇ ਇਹਨਾਂ ਨਾਲ ਕੰਮ ਹੈ ਤਾਂ ਉਹੀ ਗੱਲ ਆ ਗਈ, ਉਹਨਾਂ ਨੇ ਵੀ ਇਹੋ ਜਿਹੇ ਬਣਾਏ ਤੇ ਦੇਵੀ ਦੇਵਤੇ, ਰਾਮਚੰਦਰ ਬਣਾਇਆ ਸੀ, ਲਕਸ਼ਮਣ ਬਣਾਇਆ ਸੀ, ਇਹ ਜੋ ਵਿਸ਼ਨੂੰ ਬਣਾਇਆ, ਹੋਰ ਬਣਾਇਆ ਦੇਵੀ ਦੇਵਤੇ, ਇਹ ਗੁਰੂ ਹੈ ਤੇ ਉਹਨਾਂ ਨੇ ਰਾਮ ਬਣਾਇਆ ਸੀ। ਜਿਹੜਾ ਵਿਅਕਤੀ ਵਿੱਚ ਅਸੀਂ ਬਾਲੇ ਅਰਦਾਸ ਦੇ, ਉਹ ਦੇਵੀ ਦੇਵਤੇ ਹੀ ਬਾਲੇ, ਅੰਤਰ ਕੀ ਸੀ, ਦੇਵੇ ਸੀ, ਜਿਹਨੂੰ ਸਤਿਗੁਰ ਕਿਹਾ ਕੀ ਹੈ, ਦੇਵੇ ਆ, ਅੰਤਰ ਦੇਵ ਨੂੰ ਜਾਣੇ ਹਨ, ਦੇਵ ਤਾਂ ਬਾਲ ਲਿਆ, ਆਮ ਦੇਵ ਸੋ
ਨਹੀਂ ਕਾਮ,
ਉਹੀ ਗੱਲ ਹੈ, ਹੋਰ ਕੀ ਹੈ। ਆ ਜਿਹੜੇ ਦੇਵ ਦੇਵ ਨੇ ਜਿਹਨਾਂ ਨੇ ਸਾਨੂੰ ਗੁਰਬਾਣੀ ਦਿੱਤੀ ਹੈ, ਇਹਨਾਂ ਨਾਲ ਕੋਈ ਮਤਲਬ ਨਹੀਂ ਹੈ, ਮੈਨੂੰ ਆਪਣੇ ਰਾਮ ਨੂੰ ਮਤਲਬ ਹੈ, ਮੈਨੂੰ ਦੂਏ ਦੇ ਰਾਮ ਨੂੰ ਕੀ ਮਤਲਬ ਹੈ, ਮੈਨੂੰ ਆਪਣੇ ਰਾਮ ਨੂੰ ਮਤਲਬ ਹੈ ਨਾ, ਮੈਂ ਦੂਏ ਦੇ ਰਾਮ ਤੇ ਬੈਠੀ ਲੈਣ, ਦੂਏ ਦੇ ਦੇਵ ਤੇ ਬੈਠੀ ਲੈਣ, ਮੈਨੂੰ ਆਪਣੇ ਦੇਵ ਨਾਲ ਮਤਲਬ ਹੈ ਨਾ, ਸਭ ਨੇ ਆਪੋ ਆਪਣੀ, ਮੈਂ ਆਪਣੀ, ਬਾਹਰ ਵਾਲੇ ਲੋੜੀ ਬਾਹਰ ਹੋ ਸਕਦਾ ਪ੍ਰੋਟੈਕਸ਼ਨ,
ਹੁਣ ਦੇਵ ਸੋ ਨਹੀਂ ਕਾਮ,
ਦੇਵ ਹੈਗੇ ਨਾ ਸਾਰਿਆਂ ਦੇ ਅੰਦਰ ਨੇ, ਦੇਵ ਸਾਰਿਆਂ ਦੇ ਅੰਦਰ ਨੇ, ਮੇਰਾ ਹੋਰ ਦੇਵ ਨਾਲ ਕੋਈ ਕੰਮ ਨਹੀਂ ਹੈਗਾ, ਮੇਰਾ ਆਪਣੇ ਨਾਲ ਕੰਮ ਹੈ, ਆਪਣੇ ਦੇਵ ਨਾਲ, ਮੈਂ ਇੱਕ ਨਾ ਆਪਣੇ ਦੇਵ ਨਾਲ ਰਲ ਕੇ ਇੱਕ ਹੋਣ, ਮੈਂ ਆਪਣੇ ਦੇਵ ਨਾਲ ਰਲ ਕੇ ਇੱਕ ਹੋ ਕੇ ਉੱਗਰ, ਮੈਂ ਦੂਏ ਦੇ ਦੇਵ ਤੇ ਕੀ ਲੈਣਾ, ਦੂਏ ਨੇ ਆਪਣੇ ਲੋਕ ਨੇ, ਧੀਏ ਨੇ ਆਪਣੇ ਲੋਕ, ਹੋਰ ਕਿਸੇ ਨਾਲ ਕਨੈਕਸ਼ਨ ਜੇ ਬਾਹਰ ਰਹਿੰਦਾ ਤਾਂ ਮੁਕਤੀ ਮਿਲੇ ਨਹੀਂ ਸਕਦੀ, ਸਾਡਾ ਗੁਰੂਆਂ ਨਾਲ ਟੁੱਟੀ ਫਸੀ ਹੋਈ ਹੈ, ਸਾਈ ਬੈਠੇ ਹਾਂ ਅਸੀਂ ਸੁਰਤ, ਜਿੰਨਾ ਚਿਰ ਗੁਰੂਆਂ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਸੁਰਤ ਕਿਤੇ ਵੀ ਜੁੜੀ ਹੋਈ ਹੈ, ਕੱਖ ਨਹੀਂ ਪੱਲੇ ਪੈ ਸਕਦਾ, ਅੱਗੇ ਨਹੀਂ ਜਾ ਸਕਦਾ, ਬਣਾਇਆ ਜੇ ਰਹੂਗਾ, ਗੁਰਬਾਣੀ ਦੇ ਉਪਦੇਸ਼ ਦਾ ਸਾਡਾ ਮਤਲਬ ਰਹਿ ਗਿਆ, ਗੁਰੂ ਗ੍ਰੰਥ ਦੇ ਉਪਦੇਸ਼ ਨਾਲ ਮਤਲਬ ਹੈ, ਗੁਰੂ ਗ੍ਰੰਥ ਨਾਲ ਕੋਈ ਮਤਲਬ ਨਹੀਂ ਰਿਹਾ, ਆਦਮੀ ਨਾਲ ਕੋਈ ਮਤਲਬ ਨਹੀਂ, ਆਦਮੀ ਦੇ ਉਪਦੇਸ਼ ਨਾਲ ਮਤਲਬ ਰਹਿ ਗਿਆ, ਆਦਮੀ ਦਾ ਕੀ ਮਤਲਬ ਹੈ ਸਾਡਾ, ਆਦਮੀ ਦਾ ਉਪਦੇਸ਼ ਦਾ ਮਤਲਬ ਹੈ, ਜੋ ਸ਼ਬਦ ਮਿਲਿਆ, ਉਪਦੇਸ਼ ਮਿਲਿਆ, ਕੰਨਾਂ ਨੂੰ ਸੁਣਿਆ, ਜੋ ਸਮਝਿਆ, ਉਹਦੇ ਨਾਲ ਮਤਲਬ ਹੈ, ਉਹ ਗੱਲ ਨੂੰ ਗ੍ਰੰਥ ਦਾ ਕੋਈ ਮਤਲਬ ਨਹੀਂ ਸਾਡਾ ਰਿਹਾ, ਜੇ ਗ੍ਰੰਥ ਦਾ ਮਤਲਬ ਹੈ ਤਾਂ ਉਪਦੇਸ਼ ਨਾਲ ਕੋਈ ਮਤਲਬ ਨਹੀਂ ਰਿਹਾ, ਫਿਰ ਤਾਂ ਇੱਥੋਂ ਕੋਈ ਲੈਣਾ ਹੈ, ਜੋ ਗ੍ਰੰਥ ਤੋਂ ਫਿਰ ਤਾਂ ਲੈਣਾ ਲੋ, ਤੇ ਕਾਦਮੀ ਇੱਕ ਸਾਲ ਵਾਸਤੇ ਬਾਗ ਦੀ ਫਸਲ ਲੈਂਦਾ, ਲੈਂਦਾ ਬਾਗ ਦਾ ਫਲ ਤੋੜ ਲੈਂਦਾ, ਬਾਗ ਨੂੰ ਛੱਡ ਜਾਂਦਾ, ਫਲ ਤਾਂ ਪ੍ਰਾਪਤ ਹੋ ਗਿਆ, ਫਿਰ ਗੁਰੂ ਗ੍ਰੰਥ ਤੇ ਜਾਂ ਫਲ ਪ੍ਰਾਪਤ ਹੋ ਗਿਆ, ਫਿਰ ਪੇੜ ਤੇ ਤੁਸੀਂ ਕੀ ਲੈਣੇ, ਇਹਨੂੰ ਚੱਕ ਕੇ ਫਿਰਨਾ ਤੁਸੀਂ, ਪੇੜ ਤੇ ਕੀ ਲੈਣ, ਫਲ ਲੈ ਲਿਆ ਉਹਦੇ ਚੋਂ, ਪੇੜ ਦੇ ਚੋਂ ਫਲ ਲਈਦਾ ਹੁੰਦਾ, ਫਲ ਕੋਈ ਨਹੀਂ ਦੇਖ ਰਿਹਾ ਇਹ ਚੋਂ ਮਿਲਦਾ ਕੀ ਹੈ, ਇਹਦੇ ਵਿੱਚੋਂ ਕੁਛ ਨਹੀਂ ਲਿਆ, ਇਹਨੂੰ ਯਕੀ ਫਰੀ ਜਾਂਦੇ ਨੇ, ਉਹ ਜੋ ਲੈਣ ਵਾਲੀ ਚੀਜ਼ ਹੈ ਤੇ ਵਿੱਚੋਂ ਲੈ ਲਓ ਉਪਦੇਸ਼, ਬਸ ਇਹ ਸੰਸਾਰ ਚ ਰਹਿਣਾ, ਇਹਨੂੰ ਨਾਲ ਹੀ ਨਹੀਂ ਜਾ ਸਕਦੇ ਤੁਸੀਂ ਚੱਕ ਕੇ, ਜਿਹੜਾ ਇਹਦੇ ਨਾਲ ਜੁੜਿਆ ਸੰਸਾਰ ਚ ਰਹਿ ਜੂਗਾ, ਸੱਜਣ ਕਿਵੇਂ ਲੈ ਜਾਓ, ਇਹਨੂੰ ਨਾਲ ਚੱਕ ਕੇ ਤੁਸੀਂ ਲੈ ਜਾਓਗੇ, ਫਿਰ ਇਹਦੇ ਨਾਲ ਜੁੜਨ ਦਾ ਮਤਲਬ ਕੀ ਰਹੇਗਾ,
ਜਿਹੜਾ ਇਹਦੇ ਨਾਲ ਜੁੜੂਗਾ ਸੱਚਖੰਡ ਨਹੀਂ ਜਾ ਸਕਦਾ, ਸੰਸਾਰ ਨਹੀਂ ਛੱਡ ਸਕਦਾ। ਸੰਸਾਰ ਜੇ ਰਹੂਗਾ ਸੰਸਾਰ ਤੋਂ ਬਾਹਰ ਗੁਰੂ ਗ੍ਰੰਥ ਵੀ ਨਹੀਂ ਜਾ ਸਕਦਾ, ਗੁਰੂ ਗ੍ਰੰਥ ਦਾ ਉਪਦੇਸ਼ ਜਾ ਸਕਦਾ ਸੰਸਾਰ ਤੋਂ ਪਰੇ। ਸਮਝੇ ਗੱਲ? ਇਹਦਾ ਗਿਆਨ ਜਾ ਸਕਦਾ ਨਾਲ ਸਾਡੇ, ਇਹ ਨਹੀਂ ਜਾ ਸਕਦਾ। ਇਸ ਕਰਕੇ ਗ੍ਰੰਥ ਨਾਲ ਨਹੀਂ ਜੁੜਨਾ, ਇਹਦੇ ਗਿਆਨ ਨਾਲ ਜੁੜ। ਗਿਆਨ ਗੁਰੂ ਹੈ ਇਹਦਾ, ਇਹ ਗ੍ਰੰਥ ਗੁਰੂ ਨਹੀਂ ਹੈ। ਗ੍ਰੰਥ ਗੁਰੂ ਕਹਿ ਕੇ ਅਸੀਂ ਫਸ ਗਏ, ਗੁਰਦੀ ਪੂਜਕ ਹੋ ਗਏ। ਗਿਆਨ ਗੁਰੂ ਠੀਕ ਸੀ, ਗ੍ਰੰਥ ਗੁਰੂ ਗਲਤ ਹੈ। ਬਸ ਗ੍ਰੰਥ ਗੁਰੂ ਸਾਡਾ ਬਣਾਇਆ ਹੈ, ਗਿਆਨ ਗੁਰੂ ਦਸਮ ਪਾਤਸ਼ਾਹ ਦਾ ਬਣਾਇਆ ਹੈ। ਉਹਨਾਂ ਨੇ ਗਿਆਨ ਗੁਰੂ ਕਿਹਾ ਸੀ, ਅਸੀਂ ਗ੍ਰੰਥ ਗੁਰੂ ਕਹਿਤਾ। ਆਹੀ ਗਲਤੀ ਹੋਈ ਹੋਈ ਹੈ। ਗ੍ਰੰਥ ਦੇ ਗਿਆਨ ਗ੍ਰੰਥ ਦੇ ਵਿੱਚ ਹੈ, ਇਹ ਬਣਦੇ ਹਾਂ ਅਸੀਂ। ਇਹ ਠੀਕ ਹੈ, ਇਹ ਠੀਕ ਹੈ। ਚੀਨੀ ਗੰਨੇ ਜੋ ਪੈਦਾ ਹੁੰਦੀ ਹੈ, ਪਰ ਗੰਨਾ ਨਹੀਂ ਬੋਰੀਆਂ 'ਚ ਪਾ ਕੇ ਵਿਕਦਾ, ਚੀਨੀ ਵਿਕਦੀ ਹੈ। ਗੰਨਾ ਨਹੀਂ ਬਹੁਤ ਦਰਦ ਰਹਿੰਦਾ ਹੁੰਦਾ, ਉਹ ਤਾਂ ਤੱਟ ਕੱਢ ਲਿਆ, ਗੰਨੇ ਦਾ ਤੱਟ ਕੱਢ ਲਿਆ। ਜੇ ਤੱਟ ਕੱਢ ਲਓ, ਉਹ ਗੁਰਬਾਣੀ ਦਾ ਤੱਤ ਕੱਢ ਲਓ, ਜਿਵੇਂ ਗੰਨੇ ਦਾ ਤੱਤ ਕੱਢ ਲੈਂਦੇ ਆਪਾਂ। ਬਸ ਸਾਡੇ ਮਤਲਬ ਜੀ ਚੀਨੀ ਹੈ, ਥੋੜ੍ਹਾ ਹੈ, ਅਸੀਂ ਉਹਨੂੰ ਵਰਤਦੇ ਹਾਂ। ਇਹਦਾ ਵੀ ਤੱਤ ਕੱਢਣਾ, ਤੱਤ ਗਿਆਨ। ਤੱਤ ਗਿਆਨ ਤਾਂ ਰਹੂ ਤੁਹਾਡੇ ਨਾਲ ਹਮੇਸ਼ਾ ਵਾਸਤੇ, ਇਹ ਨਹੀਂ ਰਹਿ ਸਕਦਾ। ਮਾਇਆ ਹੈ ਤਾਂ ਆਪਣਾ ਸਰੀਰ ਦੀ ਨਾਲ ਜਾਣਾ, ਗ੍ਰੰਥ ਨਾਲ ਕਿਵੇਂ ਚਲਿਆ ਜਾਊਗਾ? ਇਸ ਕਰਕੇ ਗ੍ਰੰਥ ਨਾਲ ਨਹੀਂ ਜੁੜਨ, ਇਹਦੇ ਗਿਆਨ ਨਾਲ ਜੁੜਨ, ਇਹਦੇ ਉਪਦੇਸ਼ ਨਾਲ ਜੁੜਨ। ਅਸੀਂ ਗ੍ਰੰਥ ਗੁਰੂ, ਗ੍ਰੰਥ ਕਿਵੇਂ ਗੁਰੂ ਹੋਜੂ? ਗਿਆਨ ਗੁਰੂ ਹੋਊਗਾ, ਜਿਹਦਾ ਗ੍ਰੰਥ ਗੁਰੂ ਆ ਮਾਇਆ 'ਚ ਰਹੂਗਾ, ਮਾਇਆਧਾਰੀ ਆ ਉਹ। ਸ਼ਬਦ ਗੁਰੂ ਜੇ ਕਹੀਏ ਤਾਂ ਵੀ ਸ਼ਬਦ ਕੰਨਾਂ ਦਾ ਵਿਸ਼ਾ, ਉਹ ਉਪਦੇਸ਼ ਹੁੰਦਾ, ਉਹ ਤਾਂ ਉਪਦੇਸ਼ ਹੁੰਦਾ। ਇਹਨੂੰ ਸ਼ਬਦ ਗੁਰੂ ਕਹਿਣ ਲੱਗ ਗਿਆ, ਇਹ ਸ਼ਬਦ ਨਹੀਂ, ਇਹ ਹੈਗਾ, ਇਹ ਅੱਖਰ ਗੁਰੂ ਹੈ, ਇਹ ਅੱਖਰ ਨੇ, ਇਹ ਗ੍ਰੰਥ ਹੈ, ਕਾਗਜ਼ ਹੈ, ਇਹ ਸਿਆਹੀ ਹੈ, ਇਹ ਹੋਰ ਚੀਜ਼ ਹੈ। ਜਿਹਨੂੰ ਇੰਨੀ ਗੱਲ ਦਾ ਨਹੀਂ ਪਤਾ, ਇੰਨੀ ਗੱਲ ਨਹੀਂ ਸਮਝ ਰਹੀ, ਸਿੱਖੀ ਦਾ ਪ੍ਰਚਾਰ ਸੌ ਕਰਨਾ ਇਹਨਾਂ ਨੇ, ਸਿੱਖੀ ਦਾ ਪ੍ਰਚਾਰ ਕਿਵੇਂ ਹੋ ਜਾਂਦਾ ਇਹਨਾਂ ਦੇ? ਇਹਨਾਂ ਦੇ ਹੋ ਹੀ ਨਹੀਂ ਸਕਦਾ ਸਿੱਖੀ ਦਾ ਪ੍ਰਚਾਰ। ਨਾ ਸਿੱਖ ਆਪ ਬਣਨ ਨਾ ਕਿਸੇ ਨੂੰ ਬਣਾ ਸਕਣ, ਸਿੱਖ
ਅੱਖਰ ਅੱਖਰ
ਹਾਂ।
ਕੋਲ ਚੰਦਰਵੇ ਕਰੇ ਚਿਰਾਗ, ਸੂਰ ਤੇਤੀ ਸੌ ਜੇਵੇ ਪਾਕ।
ਤੇਤੀ ਸੌ
ਜੇਵੇ ਪਾਕ।
ਕੋਲ ਚੰਦਰਵੇ ਕਰੇ
ਚਿਰਾਗ,
ਜਦੋਂ ਜ਼ਰੂਰ ਕੋਈ ਬ੍ਰਹਮ ਗਿਆਨੀ ਪੈਦਾ ਹੁੰਦਾ ਨਾ, ਕੋਲ ਸੂਰ ਦਾ ਪ੍ਰਕਾਸ਼ ਲੈ ਕੇ, ਜਦੋਂ ਸੱਚਖੰਡ ਦਾ ਨਾਮ ਪ੍ਰਗਟ ਹੁੰਦਾ ਐਂ ਕਹਿ ਲਓ ਸੰਸਾਰ ਚ, ਜਦੋਂ ਗੁਰਬਾਣੀ ਦੀ ਵਿਆਖਿਆ ਹੁੰਦੀ ਹੈ, ਜਦੋਂ ਹੁਕਮ ਦਾ ਵਿਆਖਿਆਨ ਕਰਦਾ ਕੋਈ ਭਗਤ ਆ ਕੇ, ਜਾਂ ਗੁਰਬਾਣੀ ਦੀ ਆਪਾਂ ਵਿਆਖਿਆ ਕਰਦੇ ਹਾਂ, ਜੇ ਸਹੀ ਵਿਆਖਿਆ ਹੋ ਜਾਵੇ ਤਾਂ ਕਰੋੜਾਂ ਸੂਰਜ ਦਾ ਪ੍ਰਕਾਸ਼ ਹੋ ਜਾਂਦਾ। ਇਹ ਗੱਲ ਕੋਈ ਦੱਸ, ਹਜ਼ਾਰਾਂ ਹੀ ਜਿਹੜੇ ਸਿੱਖ ਨੇ ਚੰਦਰਮੇ ਨੇ, ਉਹਨਾਂ ਦੇ ਅੰਦਰ ਵੀ ਰੋਸ਼ਨੀ ਵਧਣ ਲੱਗ ਜਾਂਦੀ ਹੈ। ਚੰਦਰਮੇ ਦੀ ਰੋਸ਼ਨੀ ਤਾਂ ਹੈਗੀ ਹੈ ਨਾ, ਜਿਹੜਾ ਆਦਮੀ ਉਹਦੇ ਅੰਦਰ ਚੰਦਰਮੇ ਦੀ ਰੋਸ਼ਨੀ ਹੈ। ਥੱਲੇ ਦੇ ਜਾਨਵਰਾਂ ਚ ਤੋਂ ਘੱਟ ਹੈ, ਥੱਲੇ ਦੀ ਜੁਰੀਆਂ ਚ ਘੱਟ ਹੈ। ਜਿਹਨੂੰ ਗੁਰਬਾਣੀ ਸਮਝ ਆਉਣ ਲੱਗ ਜਾਵੇ ਨਾ, ਗੁਰਬਾਣੀ ਸਮਝ ਜਿਹਦੇ ਆਉਣ ਲੱਗ ਜਾਵੇ, ਘੱਟੋ ਘੱਟ ਉਹਨੂੰ ਚੰਦਰਮੇ ਦੀ ਰੋਸ਼ਨੀ ਜ਼ਰੂਰ ਹੈ। ਉਹ ਜਿਹੜੇ ਚੰਦਰਮੇ ਉਹ ਵੀ ਚਿਰਾਕ ਕਰਦੇ ਨੇ, ਚਿਰਾਕ ਨੂੰ ਕਹਿੰਦੇ ਨੇ, ਚਿਰਾਗ ਕਿਹਨੂੰ ਕਹਿੰਦੇ? ਜਿਹੜਾ ਹਨੇਰੇ ਚ ਚਾਨਣਾ ਕਰੇ, ਚਾਨਣਾ ਤਾਂ ਕਰਦਾ ਹਨੇਰੇ ਚ, ਪਰ ਹਨੇਰੇ ਨੂੰ ਦਿਲ ਚ ਨਹੀਂ ਬਦਲ ਸਕਦਾ ਚੰਦਰਮਾ। ਜਿਹੜੇ ਇਹਨਾਂ ਦੇ ਹੋਏ ਨੇ ਨਾ, ਰਾਮ ਚੰਦਰ ਹਰਕ੍ਰਿਸ਼ਨ, ਇਹਨਾਂ ਦੇ 16 ਕਲਾਂ ਜਾਂ 14 ਕਲਾਂ ਵਾਲੇ ਦੀਵੇ ਨੇ। ਇਹਨੂੰ ਸੂਰਜ ਨਹੀਂ ਕਿਹਾ, ਇਹਨੂੰ ਦੀਵੇ ਕਿਹਾ ਹੋਇਆ। ਇਹ ਜਿਹੜੇ ਦੀਵੇ ਨੇ ਨਾ, ਛੋਟੇ ਰਿਸ਼ੀ ਮੁਨੀ ਨੇ ਜਿਹੜੇ ਛੋਟੇ ਨੇ ਦੀਵੇ ਨੇ, ਇਹ ਕਰੋੜਾਂ ਦੀ ਉਮਰ ਚਾਹੇ, ਇਹ ਰੋਸ਼ਨੀ ਉਸ ਸੂਰੀ ਤੋਂ ਹੀ ਲੈਂਦੇ। ਇਹ ਚਿਰਾਗ ਗਏ ਨੇ, ਇਹ ਦਿਨ ਨਹੀਂ ਚਾਲ ਸਕਦੇ।
ਕੋਲ ਚੰਦਰਮੇ ਕਰੇ ਚਿਰਾਗ, ਸੁਰ ਤੇਤੀ ਉਹ ਜਿਵੇਂ ਪਾਕ
ਹਾਂ ਜਿਹੜੇ ਦਾ ਹੁੰਦਾ ਨਾ ਚੰਦਰ ਵੇ ਜਿਵੇਂ ਪਹਿਲਾਂ ਕੋਈ ਜ਼ਿਆਦਾ ਗਿਆਨ ਬਣ ਜਿਹਨਾਂ ਨੂੰ ਜ਼ਿਆਦਾ ਸਮਝ ਚਾਹੁੰਦਾ ਬੁੱਧੀ ਜ਼ਿਆਦਾ ਤੇਜ਼ ਹੁੰਦੀ ਹੈ ਉਹ ਚੰਦਰ ਵੇ ਵਰਗੇ ਹੁੰਦੇ ਸੀ ਉਹ ਰੋਸ਼ਨੀ ਫਿਰ ਉਹ ਲੈ ਕੇ ਨਾ ਇਹ ਗਿਆਨ ਲੋਕਾਂ ਨੂੰ ਦੇ ਰਹੇ ਹੁੰਦੇ ਸੀ ਫਿਰ ਦਿੰਦੇ ਸੀ ਚਿਰਾਗ ਕਰ ਲਓ ਦੂਸਰੇ ਨੂੰ ਜਲ ਦੇ ਲਓ ਦੂਸਰੇ ਦੇਵਤੇ ਨੇ ਉਹ ਉੱਥੋਂ ਥੱਲੇ ਉਦੋਂ ਦੇਵਤੇ ਨੇ ਉਹ 33 ਕਰੋੜ ਹੈ ਉਹਨਾਂ ਦੀ ਗਿਣਤੀ ਦੇਵਤਿਆਂ ਦੀ ਵੱਡੀ ਹੋਈ ਹੈ ਚਲੋ 33 ਕਰੋੜ ਦੇਵਤੇ ਵੀ ਜੇ ਮੈਂ ਪਾਕ ਭੋਜਨ ਖਾਂਦੇ ਨੇ ਪੱਕਿਆ ਪਕਾਇਆ ਮਿਲਦਾ ਨਾ ਉਹਨਾਂ ਨੂੰ ਉਹਨਾਂ ਨੂੰ ਪਾਕ ਤੱਤ ਗਿਆਨ ਉਹਨਾਂ ਨੂੰ ਵੀ ਉਸ ਵੇਲੇ ਮਿਲਣ ਲੱਗ ਜਾਂਦਾ ਜਦੋਂ ਇਹ ਪ੍ਰਗਟ ਹੁੰਦਾ ਹੈ ਜਦੋਂ ਗੁਰਬਾਣੀ ਸਹੀ ਰੂਪ ਚ ਪ੍ਰਗਟ ਹੁੰਦੀ ਹੈ ਤਾਂ ਜਿਹੜੇ ਦੇਵਤਿਆਂ ਦੇ ਕੁਛ ਤਾਂ ਹੁੰਦੇ ਨੇ ਮਨਮੁੱਖ ਸੰਸਾਰ ਸਾਰੇ ਦੇਵਤੇ ਨਹੀਂ ਹੁੰਦੇ ਜਿਹੜੇ ਮਨਮੁੱਖ ਹੁੰਦੇ ਨੇ ਉਹਦਾ ਵਿਰੋਧ ਕਰਦੇ ਹੁੰਦੇ ਨੇ ਪੱਕੀ ਬਾਣੀ ਦਾ ਗੁਰਮਤ ਦਾ ਇਸ ਭੋਜਨ ਦਾ ਪਾਕ ਪਵਿੱਤਰ ਇਹਨੂੰ ਪਾਕ ਪਵਿੱਤਰ ਕਿਹਾ ਪਾਕ ਮੁਸਲਮਾਨ ਦਾ ਲੱਗਦਾ ਪਵਿੱਤਰ ਨੂੰ ਕਿਹਾ ਇਹ ਪਵਿੱਤਰ ਭੋਜਨ ਹੈ ਜਿਹੜਾ ਪਵਿੱਤਰ ਗਿਆਨ ਹੈ ਇਹਦੇ ਭੋਜਨ ਦਾ ਜਿਹੜੇ ਤਾਂ ਗੁਰਮੁਖ ਨੇ ਉਹਦਾ ਵਿਰੋਧ ਕਰਦੇ ਨੇ ਜਿਹੜੇ ਗੁਰਮੁਖ ਨੇ ਦੇਵਤੇ ਨੇ ਉਹ ਇਹਦਾ ਗ੍ਰਹਿਣ ਕਰਦੇ ਨੇ ਇਹਨੂੰ ਉਹ ਇਹਨੂੰ ਗ੍ਰਹਿਣ ਕਰਦੇ ਨੇ ਜੇ ਮੈਂ ਪਾਕ ਉਹ ਇਹਨੂੰ ਖਾਂਦੇ ਨੇ ਉਹ ਇਹ ਤੋਂ ਗਿਆਨ ਸਹਿਦੇ ਨੇ ਉਹਨਾਂ ਨੂੰ ਸਮਝ ਹੋਰ ਆ ਜਾਂਦੀ ਹੈ ਉਹਨਾਂ ਦੇ ਅੰਦਰ ਹੋਰ ਚੈਨਲ ਹੁੰਦਾ ਰਹਿੰਦਾ ਅਰਥ ਛੋਟੇ ਗਿਆਨੀ ਵੀ ਅਰਥ ਹੋਣ ਲੱਗ ਜਾਂਦੇ ਨੇ ਭਾਵੇਂ ਉਹ ਬ੍ਰਹਮ ਗਿਆਨੀ ਨਹੀਂ ਹੁੰਦੇ ਬ੍ਰਹਮ ਗਿਆਨੀਆਂ ਦੀ ਗੱਲ ਨੂੰ ਥੋੜ੍ਹੇ ਗਿਆਨਵਾਨ ਅਰਥਾਉਣ ਲੱਗ ਜਾਂਦੇ ਨੇ ਜਿੰਨਾ ਉਹਨਾਂ ਦੀ ਸਮਝ ਹੁੰਦੀ ਹੈ ਸਮਝ ਕੇ ਅਰਥਾਈ ਜਾਂਦੇ ਨੇ ਅਰਥਾਉਣ ਲੱਗ ਜਾਂਦੇ ਨੇ ਅਰਥਾਉਂਦੇ ਅਰਥਾਉਂਦੇ ਉਹ ਜਿਹੜੇ ਥੱਲੇ ਵਾਲੇ ਗਿਆਨਵਾਨ ਦੇਵਤੇ ਨੇ ਉਹ ਵੀ ਅੱਗੇ ਗੁਰਸਿੱਖ ਸੀ ਕਿੰਨੇ ਸਿੱਖ ਸੀ ਗੁਰੂ ਘਰ ਦੇ ਨਾਲ ਜੁੜੇ ਉਹ ਸਾਰੇ ਦੇਵਤੇ ਹੀ ਸੀ ਉਹ ਪਾਕ ਹੋ ਗਏ ਉਹ ਵੀ ਨਿਰਮਲ ਹੋ ਗਈ ਬੁੱਧ ਉਹਨਾਂ ਦੀ ਸ਼ੁੱਧ ਹੋ ਗਏ ਕਿਉਂਕਿ ਖਾਂਦੇ ਜੋ ਭੋਜਨ ਪਾਕ ਸੀ ਨਿਰਵੈਰ ਹੋ ਗਏ ਵੈਰ ਵਿਰੋਧ ਛੱਡਤਾ ਉਹਨਾਂ ਨੇ ਪਾਕ ਹੋ ਗਿਆ ਵੈਰ ਵਿਰੋਧ ਛੱਡਣ ਵੈਰ ਵਿਰੋਧ ਜਦ ਛੱਡਿਆ ਗਿਆ ਤਾਂ ਪਾਕ ਹੋ ਜਾਂਦਾ ਹੋਰ ਵੈਰ ਵਿਰੋਧ ਸਭ ਤੋਂ ਪਿੱਛੋਂ ਛੁੱਟਦਾ ਲੋਭ ਲਾਭ ਪਹਿਲੇ ਹੀ ਛੁੱਟ ਜਾਂਦਾ ਕ੍ਰੋਧ ਪਹਿਲੇ ਹੀ ਛੁੱਟ ਜਾਂਦਾ ਸਭ ਤੋਂ ਆਖਰ ਦੇ ਵਿੱਚ ਵੈਰ ਵਿਰੋਧ ਛੁੱਟਦਾ ਬਸ ਬੁਰੇ ਦਾ ਭਲਾ ਕਰਨਾ ਸਭ ਤੋਂ ਔਖੀ ਗੱਲ ਹੈ ਲਾਸਟ ਵਿੱਚ ਇਹ ਛੁੱਟਦਾ ਜਦ ਵੈਰ ਵਿਰੋਧ ਛੁੱਟ ਗਿਆ ਇਹਦਾ ਮਤਲਬ ਪਹਿਲਾਂ ਸਭ ਕੁਝ ਛੁੱਟ ਗਿਆ ਪਹਿਲਾਂ ਛੁੱਟਿਆ ਹੀ ਹੋਇਆ ਇਸ ਕਰਕੇ ਸਿੱਖ ਨੂੰ ਕਹਿੰਦੇ ਸੀ ਮੁਸਲਮਾਨ ਵੀ ਜੇ ਇੱਕ ਸਿੱਖ ਗਵਾਹੀ ਦੇ ਦੇਵੇ ਤਾਂ 100 ਦੂਸਰਾ ਆਦਮੀ ਗਵਾਹੀ ਦੇ ਦੇਵੇ ਚਾਹੇ ਉਹਦੇ ਖਿਲਾਫ ਉਹ 100 ਝੂਠਾ ਇਕੱਲਾ ਹੀ ਸਿੱਖ ਸੱਚਾ ਕਿਸੇ ਝੂਠ ਬੋਲੇ ਨਹੀਂ ਸਕਦਾ ਉਹ ਸਿੱਖ ਸੀ ਉਸ ਵੇਲੇ ਗੁਰੂ ਦੇ ਬਣੇ ਵੈਰ ਵਿਰੋਧ ਹੈ ਜੀ ਉਹ ਕਹਿੰਦਾ ਵੈਰ ਵਿਰੋਧ ਦੀ ਭਾਵਨਾ ਦੀ ਕਲਾਸ ਤੋਂ ਗਵਾਹੀ ਦੇਣੀ ਹੁੰਦੀ ਤੇ ਜੋ ਸੱਚ ਹੋ ਕਹਿੰਦੇ ਇਹਨੇ ਕਿਸੇ ਦੀ ਧਰਮਦਾਰੀ ਨਹੀਂ ਕਰਨੀ ਸੱਚ ਕਹਿਣੀ ਇਹ ਗੱਲ ਦੂਜੇ ਬੰਦੇ ਜਾਂ 1000 ਉਹਨਾਂ ਨੇ ਧਰਮਦਾਰੀ ਦੀ ਗੱਲ ਕਰਨੀ ਉਹਨਾਂ ਦੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸਿੱਖ ਦੇ ਵਿਸ਼ਵਾਸ ਕੀਤਾ ਜਾ ਸਕਦਾ ਵੈਰ ਵਿਰੋਧ ਜਦ ਖਤਮ ਹੁੰਦਾ ਜਦ ਸੱਚ ਬੋਲਦਾ ਉਹ ਤੋਂ ਪਹਿਲਾਂ ਸੱਚ ਨਹੀਂ ਬੋਲਦਾ ਉਹ ਤੋਂ ਪਹਿਲਾਂ ਨਹੀਂ ਸੱਚ ਬੋਲਦਾ ਜਿਹਦੇ ਨਾਲ ਵੈਰ ਹੈਗਾ ਉਹ ਤਾਂ ਫਿਰ ਥੋੜ੍ਹਾ ਉਹਦਾ ਝੂਠ ਬੋਲ ਕੇ ਵੀ ਉਹਦੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰੂਗਾ ਜਾਂ ਵੈਰ ਵਿਰੋਧ ਖਤਮ ਹੋ ਗਿਆ ਫਿਰ ਉਹ ਸੱਚ ਬੋਲੂਗਾ ਫਿਰ ਉਹ ਕਹਿੰਦਾ ਵੈਰ ਕਰਦਾ ਮੈਨੂੰ ਪਿਆ ਕਰੇ ਮੈਂ ਥੋੜ੍ਹੀ ਕਰਦਾ ਮੈਂ ਤਾਂ ਸੱਚ ਬੋਲ ਲੈ ਮੇਰੀ ਡਿਊਟੀ ਸੱਚ ਬੋਲ ਲੈ ਮੈਨੂੰ ਕੋਈ ਚੰਗਾ ਸਮਝਦਾ ਮਾੜਾ ਸਮਝਦਾ ਤੇ ਮੈਂ ਕੀ ਲੜ ਮੈਂ ਆਪ ਦਾ ਕੀ ਥੋੜ੍ਹੀ ਹੋਣਾ ਝੂਠ ਬੋਲ ਕੇ ਮੈਂ ਝੂਠ ਬੋਲ ਕੇ ਬੇਈਮਾਨ ਨਹੀਂ ਹੂੰ ਹੁਣ ਦੁਨੀਆ ਸਾਰੀ ਬੇਈਮਾਨ ਰਹੇ ਮੈਂ ਕੀ ਲੈਣਾ ਦੁਨੀਆ 'ਤੇ ਉਹਦਾ ਮਤਲਬ ਇਹ ਹੁੰਦਾ ਇਸ ਕਰਕੇ ਜਦੋਂ ਸੱਚ ਪ੍ਰਗਟ ਹੁੰਦਾ ਬਹੁਤ ਸਾਰੇ ਲੋਕ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਇਹਨੂੰ ਗ੍ਰਹਿਣ ਕਰਦੇ ਨੇ ਇਹਨੂੰ ਸੁਣਦੇ ਨੇ ਇਹਨੂੰ ਸਮਝਦੇ ਨੇ ਸਮਝ ਸਮਝ ਕੇ ਪਹਿਲਾਂ ਖਰਾਬ ਲੱਗਦਾ ਕਈ ਸੰਤਾਂ ਦੇ ਚੇਲੇ ਨੇ ਪਹਿਲਾਂ ਇੱਕ ਫੋਨ ਆਇਆ ਉਹ ਕਹਿੰਦੇ ਬਹੁਤ ਬੁੱਢਾ ਘਬਰਾ ਗਿਆ ਅਮਰੀਕਾ 'ਚ ਫੋਨ ਆਇਆ ਕਹਿੰਦੇ ਬਹੁਤ ਘਬਰਾ ਗਿਆ ਸੁਣ ਕਹਿੰਦਾ ਮੈਂ ਕਿਹਾ ਉਹਨੂੰ ਹੋਰ ਸੁਣ ਤੂੰ ਸੁਣ ਕਹਿੰਦਾ ਯਾਰ ਸੰਤਾਂ ਦੇ ਖਿਲਾਫ ਬਹੁਤ ਕਿਹਾ ਹੋਇਆ ਮੇਰੇ ਤਾਂ ਰੋਟੀ ਨਹੀਂ ਖਾਣ ਨੂੰ ਜੀ ਕਰਦਾ ਕਹਿੰਦੇ ਮੈਂ ਕਿਹਾ ਚੱਲ ਤੂੰ ਕੋਈ ਨਹੀਂ ਸੁਣ ਦਿੰਦਾ ਸਰਜਦੀ ਗਾਹਾਂ ਤਾਂ ਸੁਣ ਜਾਂ ਹੋਰ ਸੋਹਣੇ ਕਾਂ ਕਹਿੰਦਾ ਗੱਲ ਤਾਂ ਠੀਕ ਹੈ ਸੱਚੀ ਹੈ ਪਰ ਹੁਣ ਕੁਝ ਕੁਝ ਹਜ ਬੋਲਦੀ ਹੈ ਜਾਂ ਸੱਚ ਪਤਾ ਲੱਗ ਜਾਂਦਾ ਫਿਰ ਹਜ ਬੋਲਣ ਲੱਗ ਜਾਂਦਾ ਹਰੇਕ ਦੇ ਕਹਿੰਦਾ ਗੱਲ ਤਾਂ ਸੱਚੀ ਹੈ ਪਰ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਵੀ ਵਾਕਈ ਇਹਦਾ ਜੇ ਨੁਕਸਾਨ ਸੱਚ ਕਿਆ ਹੋਇਆ ਤੁਹਾਨੂੰ ਸਭ ਬੰਦੇ ਟੁੱਟ ਜਾਣਗੇ ਇਹਨਾਂ ਨੂੰ ਬਹੁਤ ਘੱਟ ਬੰਦੇ ਰਹਿ ਜਾਣਗੇ ਸ਼ੈਤਾਨ ਸ਼ੈਤਾਨ ਰਹਿ ਜਾਣਗੇ ਇਹਨਾਂ ਨੂੰ ਸ਼ੈਤਾਨ ਨੇ ਜਿਹੜੇ ਬਾਕੀ ਸਭ ਟੁੱਟ ਜਾਣਗੇ ਜਿਹੜੇ ਮਹਾਨਦਾਰ ਨੇ ਜਿਹਨਾਂ ਨੂੰ ਪਤਾ ਜਿਹੜੇ ਮੰਡੀ ਬੈਠੇ ਨੇ ਵੀ ਇਹ ਵਾਕਈ ਸੰਤ ਨੇ ਭੋਲੇ ਭਾਲੇ ਉਹ ਸਾਰੇ ਸਮਝ ਲੈਣਗੇ ਟੁੱਟ ਜਾਣਗੇ ਇੱਕ ਵੀ ਨਹੀਂ ਰਹਿੰਦਾ ਉਹ ਜਿਹੜੇ ਸ਼ੈਤਾਨ ਨੇ ਇਹਨਾਂ ਦੇ ਹਿੱਸੇਦਾਰ ਨੇ ਉਹ ਰਹਿ ਜਾਣਗੇ ਬਾਕੀ ਚੁੱਪ ਹੋ ਜਾਣਗੇ ਆਪੇ ਅੱਗੇ ਵੀ ਇੱਦਾਂ ਹੀ ਹੁੰਦਾ ਹੈ ਹਮੇਸ਼ਾ ਹੀ ਹੁੰਦਾ ਰਹਿੰਦਾ ਹੈ ਜਿਹਨਾਂ ਵਿਰੋਧ ਕਰਦਾ ਤੇ ਦਰ ਬਣਾਉਂਦਾ ਆਪੇ ਚੁੱਪ ਹੋ ਗਏ ਚੁੱਪ ਕੀ ਹੋ ਗਿਆ ਉਹਨਾਂ ਨੂੰ ਤਾਂ ਸੈਲ ਫੋਨ ਨੂੰ ਜਗ੍ਹਾ ਨਹੀਂ ਰਹਿਣੀ ਉਹਨੂੰ ਸੁਣਦੇ ਨੇ ਸਮਾਰ ਕੇ ਸਭ ਕੁਛ ਸੁਣਨ ਲੱਗ ਗਏ ਵੀ ਅਸੀਂ ਤਾਂ ਅਪਰਾਧੀ ਸਾਬਤ ਹੋ ਗਏ ਅਸੀਂ ਤਾਂ ਲੀਡਰ ਬਣਦੇ ਸੀ ਵੀ ਸਾਨੂੰ ਗੁਰਬਾਣੀ ਬਹੁਤ ਸਮਝ ਹੈ ਤਾਂ ਉਲਟਾ ਇਹ ਲੱਗ ਗਿਆ ਉਹਨਾਂ ਦੇ ਖੁਦ ਨਾਲ ਦੇ ਬੰਦੇ ਫੋਨ ਕਰਨ ਲੱਗ ਗਏ ਉਹਨਾਂ ਨੂੰ ਵੀ ਤੁਸੀਂ ਕੀ ਕਰਦੇ ਹੋ ਮੂਰਖ ਬਣੇ ਹੋਏ ਹੋ ਤੁਸੀਂ ਤਾਂ ਵਿਰੋਧ ਕਰ ਰਹੇ ਹੋ ਗੁਰੂ ਘਰ ਦਾ ਗੁਰੂ ਨਾਲ ਹੀ ਲੋਕਾਂ ਦਾ ਵਿਰੋਧ ਹੈਗਾ ਗੁਰੂ ਨਾਲ ਕੋਈ ਵਿਰੋਧ ਨਹੀਂ ਕਰਦਾ ਸਿੱਖ ਨਹੀਂ ਕਰ ਸਕਦਾ ਗੁਰੂ ਨਾਲ ਵਿਰੋਧ ਭਰਮ ਜਾ ਕੇ ਕਰ ਸਕਦਾ ਭਰਮ ਪਾਇਆ ਹੋਇਆ ਦਲਮਨਾਂ ਦੇ ਖਿਲਾਫ਼ ਭਰਮ ਪੈਦਾ ਕਰਤਾ ਜੇ ਭਰਮ ਚੱਕਿਆ ਗਿਆ ਆਮ ਪਬਲਿਕ ਦਾ ਜਿਹੜੇ ਉਹਨਾਂ ਨੂੰ ਮੰਨਦੇ ਤੇ ਉਹੀ ਕਹਿਣਗੇ ਬਕਵਾਸ ਨਾ ਕਰੋ ਚੁੱਪ ਕਰਕੇ ਬਹਿ ਜਾਓ ਰਾਮ ਆਪੇ ਅਡਾ ਲੈਣਗੇ ਹੋਈ ਉਹਨਾਂ ਮੂੰਹ ਦਿਖਾਉਣ ਜੋਗਾ ਕਿਸੇ ਨੇ ਵੀ ਨਹੀਂ ਰਹਿਣਾ ਵਿਰੋਧ ਤਾਂ ਕਰ ਬੈਠੇ ਕਿਤਾਬ ਖਤੂਬ ਲਿਖ ਬੈਠੇ ਹੁਣ ਹਾਲਤ ਕੀ ਹੋਊ ਹੁਣ ਦੇਖ ਲੈਣ ਉਹਨਾਂ ਦੀ ਹਾਲਤ ਕੀ ਹੋਊ ਮਰਦੇ ਦਮ ਤੱਕ ਕੀ ਹਾਲਤ ਰਹੂਗੀ ਦੇਖ ਲੈਣ ਉਹਨਾਂ ਦੀ ਹਾਲਤ ਦਾ ਜਿਹੜੀ ਉਹਨਾਂ ਦੀ ਹਾਲਤ ਹੋਣੀ ਹੈ ਉਹਨਾਂ ਨੂੰ ਪਤਾ ਬਹੁਤ ਬੁਰੀ ਹਾਲਤ ਹੁੰਦੀ ਹੁੰਦੀ ਆਦਮੀ ਦੀ ਗੁਰੂ ਤੋਂ ਖਿਲਾਫ਼ ਬੋਲ ਕੇ ਜਿਹੜਾ ਗੁਰੂ ਵਾਲੇ ਹੋਏ ਫਿਰ ਤਾਂ ਹਾਲਤ ਬੁਰੀ ਹੋ ਜੂਗੀ ਜਿਹਦੇ ਦਾ ਵਿਰੋਧੀ ਹੋਏ ਭੀਮ ਜੀ ਹੋਏ ਰਾਮ ਜੀ ਹੋਏ ਉਹਨਾਂ ਦਾ ਵਿਰੋਧ ਕਰਨਾ ਧਰਮ ਸੀ ਪੰਡਤ ਦਾ ਧਰਮ ਦਾ ਵਿਰੋਧ ਕਰਨਾ ਫਿਰ ਉਹ ਆਪਣੇ ਧਰਮ ਦੇ ਪੱਕੇ ਨੇ ਫਿਰ ਆਪਣੇ ਧਰਮ ਦੇ ਪੱਕੇ ਨੇ ਜੇ ਉਹਨਾਂ ਦਾ ਧਰਮ ਦਾ ਵਿਰੋਧ ਕਰਨਾ ਫਿਰ ਉਹ ਆਪਣੇ ਧਰਮ ਦੇ ਪੱਕੇ ਮੁਸਲਮਾਨ ਆਪਣੇ ਧਰਮ ਦੇ ਪੱਕੇ ਰਹੇ ਨੇ ਵਿਰੋਧ ਕਰਦੇ ਰਹੇ ਨੇ ਵਿਰੋਧ ਹੁੰਦਾ ਹੀ ਰਹਿੰਦਾ ਚੋਰ ਧਰਮ ਦੇ ਪੱਕੇ ਆ ਫਿਰ ਉਹ ਜੀ
ਨਵ ਗ੍ਰਹਿ ਕੋਟ ਠਾਡੇ ਦਰਬਾਰ
ਨਵ ਦੇਖੋ ਨਵ ਗ੍ਰਹਿ ਦਾ ਜਿਹੜਾ ਨਵ ਗ੍ਰਹਿ ਬਣਦਾ ਇਹਦਾ ਅਰਥ ਨਵ ਗ੍ਰਹਿ ਨਹੀਂ ਹੈ ਦੇਖੋ ਨਵ ਗ੍ਰਹਿ ਦੇ ਨਾਲ ਕੋਟ ਲਾਤਾ ਪਿਛਲੇ ਪਾਸੇ ਨਵ ਗ੍ਰਹਿ ਤਾਂ ਨਵੇਂ ਨੇ ਫਿਰ ਕੋਟ ਕਾਹਦੇ ਲੱਗ ਗਿਆ ਨਾਲ ਕੀ ਦੋ ਗ੍ਰਹਿ ਉਹਦੇ ਕਰੋੜਾਂ ਹੀ ਨੇ ਸੈੱਟ ਨਵ ਗ੍ਰਹਿ ਦਾ ਇੱਕ ਸੈੱਟ ਹੋ ਗਿਆ ਨਾ ਲੱਗ ਗਿਆ ਕੋਟ ਨਵ ਗ੍ਰਹਿ ਦਾ ਸੈੱਟ ਤਾਂ ਇੱਕੋ ਜਿਹਾ ਕਰੋੜਾਂ ਸੈੱਟ ਤਾਂ ਹੈ ਨੀ ਕਰੋਗੇ ਮੈਂ ਅਰਥ ਕਰੋਗੇ ਪਰ ਅਰਧ ਘੜੀ ਇਸਕੇ ਫਿਰ ਵਾਲੀ ਗਲਤ ਕਰ ਗਿਆ ਪੰਡਤ ਘੜੀ ਇਸਕੇ ਅਰਧ ਨੂੰ ਇਹਦੇ ਕਰ ਗਿਆ ਇਹਦੇ ਸ਼ਰਾਰਤ ਕਰ ਰਹੀ ਸੀ ਉਹਨੇ ਤਾਂ ਪਤਾ ਸੀ ਉਹਨੂੰ ਵੀ ਜਾਣ ਕੇ ਲਿਖਿਆ ਹੋਇਆ ਠਾੜੇ
ਦਰਬਾਰ
ਨਵ ਗ੍ਰਹਿ ਨਵਾਂ ਘਰ ਹੈ ਇਹ ਸੱਚਖੰਡ ਨਵਾਂ ਘਰ ਹੈ ਇੱਥੇ ਵੀ ਸੰਸਾਰ ਚ ਨਹੀਂ ਹੈ ਉਹ ਹਿਰਦਾ ਹੀ ਸੱਚਖੰਡ ਬਣ ਜਾਂਦਾ ਨਵਾਂ ਘਰ ਬਣ ਜਾਂਦਾ ਹੈ ਹਿਰਦਾ ਵਿੱਚ ਘਰ ਇਹਨੂੰ ਕਹਿੰਦੇ ਨੇ ਵਿੱਚ ਘਰ ਕਿਹੜਾ ਅਸੀਂ ਤਾਂ ਵਿੱਚ ਘਰ ਆਪਣਾ ਜਿਹੜਾ ਇੱਥੇ ਉਹਨੂੰ ਹੀ ਸਮਝਦੇ ਹਾਂ ਮੇਰਾ ਮਹੱਲੇ ਚ ਫਲਾਨੋ ਨੰਬਰ ਮਕਾਨ ਉਹ ਵਿੱਚ ਘਰ ਨਹੀਂ ਕਿਹਾ ਹੋਇਆ ਬਾਣੀ ਚ ਜਿਹਨੂੰ ਵਿੱਚ ਘਰ ਕਿਹਾ ਹੋਇਆ ਬਾਣੀ ਚ ਉਹ ਨਵਾਂ ਘਰ ਹੈ ਉੱਥੇ ਆਤਮਾ ਹੀ ਜਾ ਸਕਦੀ ਹੈ ਇਕੱਲੀ ਸਰੀਰ ਨਹੀਂ ਜਾਂਦਾ ਹੁੰਦਾ ਉਹ ਦਰਵੇਸ਼ ਕਹਿੰਦੇ ਨੇ ਇਹਨੂੰ ਜਿਹੜਾ ਨਵੇਂ ਘਰ ਦਾ ਦਰ ਹੈ ਨਾ ਦਰਵਾਜ਼ਾ ਉਹ ਚ ਆਤਮਾ ਹੀ ਲੰਘਦੀ ਹੈ ਬਸ ਉਹਦਾ ਦਰਵਾਜ਼ਾ ਬਹੁਤ ਭੀੜ ਹੈ ਉਹ ਹੈ ਰਾਈ ਦਸਵੇਂ ਭਾਏ ਰਾਈ ਦਾ ਦਸਵਾਂ ਹਿੱਸਾ ਦਰਵਾਜ਼ਾ ਉਹਦਾ ਆਤਮਾ ਹੀ ਲੰਘ ਸਕਦੀ ਹੈ ਉੱਥੇ ਹਵਾ ਵੀ ਨਹੀਂ ਲੰਘ ਸਕਦੀ ਉੱਥੇ ਹਵਾ ਪਾਇਆ ਹਵਾ ਨਹੀਂ ਹੁੰਦੀ ਉੱਥੇ ਦੇਖੋ ਆਤਮਾ ਲੰਘ ਜੂਗੀ ਹਵਾ ਨਹੀਂ ਲੰਘ ਸਕਦੀ ਉੱਥੇ ਵੀ ਆਕਾਸ਼ ਲੰਘ ਸਕਦਾ ਹਵਾ ਨਹੀਂ ਲੰਘ ਸਕਦੀ ਉੱਥੇ ਵੀ ਜਿੱਥੇ ਵੀ ਆਕਾਸ਼ ਯਾਰ ਆਤਮਾ ਲੰਘ ਜਾ ਹਵਾ ਨਹੀਂ ਲੰਘ ਸਕਦੀ ਉੱਥੇ ਵੀ ਹਵਾ ਤਾਂ ਚਲੇ ਗਈ ਹਵਾ ਤਾਂ ਮਾਇਆ ਫਿਰ ਮਾਇਆ ਨਹੀਂ ਜਾ ਸਕਦੀ ਉੱਥੇ ਦਰਵਾਜ਼ਾ ਹੈਗਾ ਪਰ ਹਵਾ ਨਹੀਂ ਜਾ ਸਕਦੀ ਦਰਵਾਜ਼ਾ ਹੈਗਾ ਦੁਆਰ ਹੈਗਾ ਹਵਾ ਨਹੀਂ ਜਾ ਸਕਦੀ, ਹਵਾ ਤਾਂ ਇੱਥੇ ਰੇਲ ਤੋਂ ਚਲੀ ਜਾਂਦੀ ਹੈ ਆਪਣੇ ਤਾਂ, ਆਕਾਸ਼ ਜਾ ਸਕਦਾ ਹਵਾ ਨਹੀਂ ਜਾ ਸਕਦੀ, ਆਕਾਸ਼ ਹੈਗਾ ਉੱਥੇ ਹਵਾ ਨਹੀਂ ਜਾ ਸਕਦੀ, ਮਾਇਆ ਹਵਾ, ਹਵਾ ਤੋਂ ਮਾਇਆ ਸ਼ੁਰੂ ਹੁੰਦੀ ਹੈ, ਨਵ ਗ੍ਰਹਿ ਇਹ ਨਵ ਗ੍ਰਹਿ ਹੈ ਜਿੱਥੇ ਹਵਾ ਹੈ ਨੀ, ਹਵਾ ਨਹੀਂ ਹੈ ਉੱਥੇ, ਹਾਂ ਨਵ ਅਵ ਦੇ ਵਿੱਚ ਹੋਰ ਗੱਲ ਹੁੰਦੀ ਹੈ, ਅਵ ਜਦ ਬਣਦਾ ਜਾਂ ਆਪ ਚਲਿਆ ਜਾਂਦਾ ਉੱਥੇ ਉਹਨੂੰ ਭਰ ਦਿੰਦਾ ਜਾ ਕੇ, ਜਿਹੜੇ ਜੇ ਖਾਲੀ ਉਹਨੇ ਜਾਂ ਨਵ ਹੈ, ਨਵ ਨਵਾਂ ਦੋਵਾਂ ਘਰ ਅਵ ਤਾਂ ਬਣੂਗਾ ਜਾਂ ਵਿੱਚ ਪੈ ਗਿਆ ਜਾ ਕੇ ਆਪ, ਨਵ ਗ੍ਰਹਿ ਨਵਾਂ ਘਰ ਹੈ,
ਕੋਟ ਠਾਡੇ ਦਰਬਾਰ
ਇਹ ਨਵਾਂ ਘਰ ਹੈ ਜਿੱਥੇ ਕਰੋੜਾਂ ਹੀ ਦੇ ਠਾੜੇ, ਉਹ ਦਰਬਾਰ ਹੈ ਉਹ ਨਵਾਂ ਘਰ ਹੈ ਜਿਹੜਾ ਸੱਚਖੰਡ ਹੈ ਉਹ ਦਰਬਾਰ ਦੇ ਕਰੋੜਾਂ ਹੀ ਖੜੇ ਨੇ, ਸਾਰੇ ਸਿਰ ਚੁਕਾਈ ਖੜੇ ਨੇ ਹੁਕਮ ਦੇ ਅੱਗੇ, ਹੁਕਮ ਹੈ ਨਾ ਉੱਥੇ ਹੀ ਹੁਕਮ ਪ੍ਰਗਟ ਹੈ, ਉੱਥੇ ਹੀ ਹੁਕਮ ਪ੍ਰਗਟ ਹੈ, ਹੁਕਮ ਸਾਰਿਆਂ ਦੇ ਹਿਰਦੇ 'ਚ ਪੈਦਾ ਹੁੰਦਾ, ਸਾਰਿਆਂ ਦੇ ਅੰਦਰੋਂ ਹੀ ਪੈਦਾ ਹੁੰਦਾ ਹੁਕਮ ਹੋਇਆ ਹੋਇਆ, ਪਰ ਸਾਰੇ ਹੀ ਉਸ ਹੁਕਮ ਦੇ ਅੱਗੇ ਸਿਰ ਚੁਕਾਈ ਖੜੇ ਨੇ, ਚਾਹੇ ਆਪਣੇ ਅੰਦਰੋਂ ਹੀ ਪੈਦਾ ਹੋਇਆ, ਇੱਕ ਹੈ ਨਾ ਹੁਕਮ ਸਾਰਿਆਂ ਦਾ, ਹੁਕਮ ਦੇ ਵਿੱਚ ਸਾਰਿਆਂ ਦੀ ਸ਼ਕਤੀ ਹੈ, ਸਾਰਿਆਂ ਦੀ ਸ਼ਕਤੀ ਦੇ ਸਾਹਮਣੇ ਇਕੱਲਾ ਇਕੱਲਾ ਲੀਵ ਹੈ, ਪੰਚਾਇਤ ਨੇ ਫੈਸਲਾ ਕਰਤਾ, ਇੱਕ ਸੌ ਆਦਮੀ ਨੇ ਇੱਕ ਵਿੱਚ ਪੰਚ ਹੈ, ਉਹਨੂੰ ਕਿਹਾ ਭਾਈ ਆਹ ਫੈਸਲਾ, ਕਹਿੰਦਾ ਭਾਈ ਪੰਚਾਇਤ ਦਾ ਫੈਸਲਾ ਮੈਂ ਕਿਵੇਂ ਬਦਲ ਦੂੰਗਾ, ਮੈਂ ਨਹੀਂ ਬਦਲ, ਮੈਂ ਨਹੀਂ ਕੁਛ ਹੈਗਾ ਸਾਹਮਣੇ, ਤਾਂ ਸਤਸੰਤੀ ਦਾ ਫੈਸਲਾ ਮੈਂ ਹੀ ਕਰੂੰਗਾ, ਮੇਰੇ ਹੱਥ ਖੜੇ ਨੇ ਬਸ ਐਂ, ਸਭ ਦੇ ਹੱਥ ਖੜੇ ਨੇ, ਉਹ ਲੋਕ ਨੇ ਇਕੱਲੇ ਇਕੱਲੇ ਦੇ ਸਭ ਦੇ ਹੱਥ ਖੜੇ ਨੇ, ਇਕੱਲੇ ਇਕੱਲੇ ਸਾਰੇ ਉਹਦੇ ਅੱਗੇ ਸਿਰ ਝੁਕਾ ਕੇ ਖੜੇ ਨੇ, ਪਰ ਫੈਸਲਾ ਸਭ ਦਾ ਹੀ ਹੈ, ਜੇ ਤੂੰ ਮੇਰਾ ਹੋ ਰਿਹਾ ਹੈ
ਤਾਂ ਸਭ ਜਗ੍ਹਾ ਤੇਰਾ
ਹੋਇਆ, ਸਭ ਜਗ੍ਹਾ ਉਹਦਾ ਹੀ ਹੁਕਮ ਦਾ ਹੀ ਹੈ, ਹੁਕਮ ਦੇ ਸਾਰਿਆਂ ਦਾ ਹੀ ਹੈ, ਸੱਚਖੰਡ ਦੇ ਸਾਰਿਆਂ ਦਾ ਹੀ ਹੈ, ਸਭ ਜਗ੍ਹਾ ਸਾਂਝਾ ਹੀ ਹੈ, ਵੱਡਿਆਂ ਵਾਲਾ ਹੀ ਕੁਛ ਨਹੀਂ ਉਹਨਾਂ ਦਾ, ਹਾਂਜੀ
ਨਵਗ੍ਰਹਿ ਕੋਟ ਠਾਡੇ ਦਰਬਾਰ,
ਕੋਟ ਇਸ ਵੇਲੇ ਘਰ ਦੇ ਵਿੱਚ ਕਰੋੜਾਂ ਹੀ ਖੜੇ ਨੇ, ਦਰਬਾਰ ਹੈ ਇਹੀ ਦਰਬਾਰ ਹੈ ਤੇਰੇ ਭਗਤ ਸੋਏ ਨਾ ਦਰਬਾਰੇ, ਇਹ ਭਗਤ ਉੱਥੇ ਦਰਬਾਰ ਚ ਖੜੇ ਨੇ, ਇਹੀ ਹੈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਨ ਦਰਗਾਹ ਭਗਵਾਨ, ਪੰਚੇ ਸੋਏ ਦਰ ਰਾਜਾਨ, ਰਾਜੇ ਨੇ ਸਾਰੇ ਹੀ ਉੱਥੇ, ਸਾਰੇ ਹੀ ਰਾਜੇ ਨੇ, ਸਾਰੇ ਰਾਜੇ ਸਾਰਿਆਂ ਦਾ ਹੁਕਮ, ਸਾਰੇ ਉਹ ਹੁਕਮ ਦੇ ਅੱਗੇ ਪਲਟੀ ਪਏ, ਹੁਕਮ ਦੇ ਆਪਣੇ ਹੁਕਮ ਦੇ ਅੱਗੇ ਆਪ ਦੀ ਪਏ,
ਧਰਮ ਕੋਟ ਜਾ ਕੇ ਪ੍ਰਤਿਹਾਰ,
ਪ੍ਰਤਿਹਾਰ ਧਰਮ ਕੋਟ ਜਾ ਕੇ ਪ੍ਰਤਿਹਾਰ, ਕਰੋੜਾਂ ਹੀ ਧਰਮ ਨੇ ਜਿਹੜੇ ਇਹ ਜਿਹੜੇ ਚਿੱਤ ਨੇ ਸਾਰਿਆਂ ਦੇ ਅੰਦਰ, ਚਿੱਤ ਨਹੀਂ ਬੰਦਿਆਂ ਦੇ ਅੰਦਰ ਜਿੰਨੇ ਚਿੱਤ ਨੇ ਉਹ ਚਿੱਤ ਧਰਮ ਰਾਜ, ਇਹ ਦੇਵਤੇ ਦੇ ਧਰਮ ਰਾਜ ਹੈ, ਦੇਵਤਾ ਲੈ ਗੱਲਾਂ ਕਰੇ ਦਲਾਲੀ, ਉੱਥੇ ਦੀ ਜਿਹੜੀ ਗੱਲ ਹੈ ਸੱਚਖੰਡ ਦਾ ਹੁਕਮ ਉਹੀ ਪਾਸ ਹੁਣ ਕਰਦਾ ਅੱਗੇ, ਕਰੋੜਾਂ ਹੀ ਧਰਮ ਰਾਜ ਨੇ ਸਾਰਿਆਂ ਦੇ ਅੰਦਰ ਇਹ ਲੋਕ ਦੇ ਵਿੱਚ ਜਾ ਕੇ ਪ੍ਰਤੀਹਾਰ,
ਧਰਮ ਕੋਟ ਜਾ ਕੇ ਪ੍ਰਤੀਹਾਰ,
ਪ੍ਰਤੀਹਾਰ ਕੀ ਹੈ, ਇਹ ਉਹਦੇ ਬੁਲਾਏ ਬੋਲਦੇ ਨੇ, ਉਹਦੇ ਪ੍ਰਤੀ ਉਹ ਕੰਮ ਕਰ ਰਹੇ ਨੇ, ਉਹਦੇ ਪ੍ਰਥਾਏ ਬੋਲ ਰਹੇ ਨੇ, ਸੱਚਖੰਡ ਦੇ ਪ੍ਰਥਾਏ ਬੋਲਦੇ ਨੇ, ਆਪ ਨੀ ਵਿਚਾਰੇ ਬੋਲਣ ਜਾਣਦੇ, ਉਹਦੇ ਪ੍ਰਤੀਹਾਰ ਨੇ ਜੋ ਦਿੰਦਾ ਹੈ ਉਹੀ ਗਾਹ ਵੰਡੀ ਜਾਂਦੇ ਨੇ, ਜੈ ਜਾ ਗਿਆਨ ਉੱਥੋਂ ਆਉਂਦਾ ਹੈ ਉਹ ਜਿਹਾ ਦੇਈ ਜਾਂਦੇ, ਇਹ ਪ੍ਰਤੀਹਾਰ ਨੇ ਸਾਰੇ ਧਰਮ ਸੱਚਖੰਡ ਨਾਲ ਜੁੜੇ ਹੋਏ ਨੇ ਸਾਰੇ, ਆਪ ਨੀ ਕੁਛ ਕਹਿੰਦੇ ਹੁੰਦੇ, ਪ੍ਰਤੀਹਾਰ
ਪਵਨ ਕੋਟ ਚੁਵਾਰੇ ਫਿਰੇ ਵਾਸਕ ਕੋਟ ਸਹਿਜ ਬਿਸਤਰੇ,
ਪਵਨ ਕੋਟ ਪਵਨ ਕੌਣ ਨੇ, ਪਵਨ ਬਣਦੇ, ਪਵਨ ਬਣ ਰਹੇ, ਕਰੋੜਾਂ ਕਦੇ ਦੀ ਹਵਾ ਨਹੀਂ ਹੁੰਦੀ, ਪਵਨ ਕੋਟ ਚੌਵਾਰੇ ਫਿਰੇ, ਇਹ ਜਿਹੜੇ ਇਹਨੇ ਕਰੋੜ ਜੇ ਕਰੋੜ ਉਹ ਨੇ ਚੇਤਨੇ ਤਾਂ ਕਰੋੜ ਬਣ ਗਈ ਨੇ, ਹੈ ਨਾ, ਜਿਹਨੇ ਚੇਤਨੇ ਉਹਨਾਂ ਹੀ ਬਣਦੇ, ਪਰ ਇਹ ਕੀ ਕਰਦੇ ਨੇ, ਉਹ ਧਰਮ ਦਾ ਪ੍ਰਤੀਹਾਰ ਨੇ, ਉਹ ਤਾਂ ਉਹਦੇ ਨਾਲ ਜੁੜੇ ਹੋਏ ਨੇ, ਸੱਚਖੰਡ ਦੀ ਆਵਾਜ਼ ਇਹ ਜਿਹੜੇ ਮਾਨੇ ਕਰੋੜਾ ਹੈ ਕੀ ਇਹ ਚੌਵਾਰੇ ਫਿਰ ਇਹ ਚੁਬਾਰੇ ਚੜ ਕੇ ਨਾ ਨਵਾਬ, ਇਹ ਚਾਰੇ ਤਰਫਾਂ ਘੁੰਮੇ ਹੋਏ ਆਪਣੇ ਬਾਹਰ, ਆਪਣੇ ਪੰਛੀ ਉਲਾਰੀਆਂ ਮਾਰਦੇ ਨੇ, ਜਿਹਨੂੰ ਮਰਜ਼ੀ ਮਾਰ ਲੈਣਾ ਨੀ ਚਾਹੇ ਨਿਗੀ ਰੱਖ ਲਈ ਹੈ ਚਾਹ ਮਾਰੇ
ਫਿਰੇ
ਚਾਹ ਪਾਸੇ ਉੱਡਦੇ ਰਹੇ
ਫਿਰੇ
ਇਹ ਤਾਂ ਫਿਰਦਾ ਹੈ ਬੁੱਧ ਤਾਂ ਮਾਰ ਆਪਣੇ ਉਡਾਰੀਆਂ ਮਾਰ ਦੇਣ ਪਰ ਵੀ ਤਾਂ ਹੈਗੇ ਨੇ ਜਿਹਨੇ ਜਿੱਤ ਲਿਆ ਉਹ ਨਹੀਂ ਬਣਦੇ ਉਹ ਆਪਣੇ ਆਜ਼ਾਦ ਪੰਛੀ ਹੋਏ ਫਿਰਦੇ ਨੇ ਆਪਣੇ ਆਪ ਨੂੰ ਆਜ਼ਾਦ ਸਮਝਦੇ ਨੇ ਆਪਣੇ ਮਰਜ਼ੀ ਨਾਲ ਉਡਾਰੀਆਂ ਮਾਰਦੇ ਫਿਰਦੇ ਨੇ ਚੌਵਾਰੇ ਫਿਰੇ
ਬਾਸਕ ਕੋਟ ਸੇਡ ਬਿਸਥਰੇ
ਚੌਵਾਰੇ ਦੋਦਾ ਅੱਖਾਂ ਨੇ ਦੋ ਕੰਨ ਨੇ ਭਾਈ ਇਹ ਨੀ ਡਿਗਣ ਦਿੰਦੇ ਇਹਨਾਂ ਨੂੰ ਚਾਰ ਦੋ ਵਾਰ ਸੁਣ ਲਈ ਤਾਂ ਭਜਲੇ ਦੇਖ ਲਈ ਤਾਂ ਭਜਲੇ ਕੋਈ ਚੀਜ਼ ਦੇਖ ਲਈ ਤਾਂ ਭਜਲੇ ਸੁਣ ਲਈ ਤਾਂ ਭਜਲੇ ਜੇ ਦੇਖੂਗਾ ਕੋਈ ਚੀਜ਼ ਖਾਣ ਵਾਲੀ ਤਾਂ ਹੀ ਖਾਊਗਾ ਖੁਦ ਦੀ ਤਾਂ ਗੱਲ ਬਾਅਦ ਚਾਹੇ ਦੇਖੂ ਨਹੀਂ ਖਾਊਗਾ ਕੀ ਖਾਣ ਦੀ ਇੱਛਾ ਤਾਂ ਹੀ ਹੋਈ ਹੈ ਦੇਖੂਗਾ ਅਨੇ ਨੂੰ ਜੋ ਹੱਥ ਤੇ ਰੱਖ ਦੋ ਵੇਖਾ ਲੂਗਾ ਵਿਚਾਰਾ ਉਹਨੂੰ ਤਾਂ ਪਤਾ ਨਹੀਂ ਕੀ ਬਾਹਰ ਖਾਣ ਵਾਲੀ ਚੀਜ਼ ਕਿਤੇ ਹੈ ਕਿਤੇ ਨਹੀਂ ਹੈ ਇਹ ਚਾਰ ਦੁਆਰੇ ਚੌ ਵਾਰੇ ਨਹੀਂ ਡਰਨ ਦਿੰਦੇ ਇਹ ਚਾਰਾਂ ਨਾਲ ਇੱਛਾ ਪੈਦਾ ਹੁੰਦੀ ਹੈ ਚੱਕ ਤੋਂ ਸਾਹ ਲੈਣ ਨੂੰ ਹੈਗਾ ਹੀ ਹੈ ਉਹ ਤਾਂ ਸਾਹ ਲੈਣ ਰਹੇ ਨੇ ਮੂੰਹ ਖਾਣ ਨੂੰ ਹੈਗਾ ਦੋ ਦਾ ਕੋਈ ਬਹੁਤੀ ਉਹ ਗੱਲ ਨਹੀਂ ਹੈ ਨੱਕ ਸਾਨੂੰ ਬਹੁਤਾ ਭਜਾਉਂਦਾ ਨਹੀਂ ਹੈ ਕਿਸੇ ਪਾਸੇ ਮੂੰਹ ਨਹੀਂ ਭਜਾਉਂਦਾ ਪੇਟ ਭਜਾਉਂਦਾ ਦੇਖੋ ਮੂੰਹ ਨਹੀਂ ਭਜਾਉਂਦਾ ਪੇਟ ਭਜਾਉਂਦਾ ਕੋਈ ਨੀ ਕਹਿੰਦਾ ਮੂੰਹ ਖਾਤਰ ਕੋਲ ਭੱਜਿਆ ਫਿਰਦਾ ਸਾਰੇ ਕਹਿੰਦੇ ਪੇਟ ਖਾਤਰ ਭੱਜੇ ਫਿਰਦੇ ਕਹਿੰਦੇ ਨਾ ਪੇਟ ਖਾਤਰ ਭੱਜੇ ਫਿਰਦੇ ਮੂੰਹ ਖਾਤਰ ਤਾਂ ਕੋਈ ਨੀ ਭੱਜਿਆ ਫਿਰਦਾ ਪੇਟ ਖਾਤਰ ਭੱਜੇ ਫਿਰਦੇ ਭੁੱਖ ਤਾਂ ਪੇਟ ਨਾ ਵਿਗੜੀ ਹੈ ਮੂੰਹ ਤਾਂ ਇੱਕ ਦੁਆਰਾ ਹੀ ਹੈ ਉੱਥੇ ਨਹੀਂ ਪਾਉਣ ਦਾ ਮੂੰਹ ਦੁਆਰਾ ਬੋਲਣਾ ਵੀ ਹੈ ਕਈ ਕੰਮ ਕਰਦਾ ਮੂੰਹ ਦਾ
ਅੱਖਾਂ ਨਹੀਂ ਡਿਗਣ
ਹਾਂ ਅੱਖਾਂ ਕੰਨ ਨਹੀਂ ਡਿਗਣ ਦੁੱਧ ਇਹ ਨਹੀਂ ਡਿਗਣ ਦੁੱਧ ਕੰਨਾਂ ਨੇ ਸੁਣਨੀ ਕੋਈ ਗੱਲ ਅੱਖਾਂ ਨੇ ਦੇਖਣੀ ਕੋਈ ਚੀਜ਼ ਚਾਰ ਦੁਆਰੇ ਚਾਰ ਬਾਲ ਨੇ ਜਿਹੜੇ ਇਹ ਭਜਾਈ ਫਿਰਦੇ ਨੇ ਇਹ ਫਿਰਦੇ ਨੇ ਇੱਥੇ ਹਾਂਜੀ
ਬਾਸਕ ਕੋਟ ਸੇਜ ਬਿਸਤਰ ਹੈ
ਬਾਸਕ ਕੋਟ ਸੇਜ ਬਿਸਤਰ ਹੈ ਕਈ ਬਾਸਕ ਬਾਸਕ ਕੌਣ ਜਿਹੜਾ ਵਿਸ਼ਨੂੰ ਦਾ ਪੁਜਾਰੀ ਹੈ ਬਾਸਕ ਵਿਸ਼ਨੂੰ ਭਗਤ ਵਿਸ਼ਨੂੰ ਭਗਤ ਨੇ ਬਾਸਕ
ਬਾਸਕ ਕੋਟ
ਸੇਜ ਬਿਸਤਰ ਹੈ ਉਹ ਵਿਸ਼ਨੂੰ ਵਾਸਤੇ ਆਪਣੇ ਹਿਰਦੇ ਚ ਉਹ ਸ਼ੁੱਧ ਕਰਦੇ ਨੇ ਵੀ ਵਿਸ਼ਨੂੰ ਆਊਗਾ ਸਾਡੇ ਹਿਰਦੇ ਚ ਬੈਠੂਗਾ ਜਿਵੇਂ ਉਹ ਸੱਪ ਦੇ ਹਿਰਦੇ ਚ ਬੈਠਾ ਨਾ ਹੈ ਉਹ ਵੀ ਸੱਪ ਹੈ ਬਾਸਕ ਨਾਗ ਨੂੰ ਕਹਿੰਦੇ ਨੇ ਇਹ ਬਾਸਕ ਨੇ ਆਪਣੇ ਵਿਸ਼ਨੂੰ ਭਗਤ ਉਹ ਵਿਸ਼ਨੂੰ ਦਾ ਹੁੰਦਾ ਨਾ ਉਹ ਜਿਹੜਾ ਸੱਪ ਸ਼ੇਸ਼ ਨਾਗ
ਉੱਥੇ ਬੈਠਾ
ਵਿਸ਼ਨੂੰ ਉਹ ਤੇ ਬਿਠਾਉਣ ਵਾਸਤੇ ਉਹ ਐਂ ਕੁੰਡਲੀ ਮਾਰਦੇ ਨੇ ਜਿਹੜੇ ਕੁੰਡਲੀ ਜਗਾਉਂਦੇ ਨੇ ਕੁੰਡਲੀ ਮਾਰਦੇ ਨੇ ਉਹਨਾਂ ਦੀ ਗੱਲ ਹੈ ਵਿਸ਼ਨੂੰ ਭਗਤਾਂ ਦੀ ਚਿੱਟੇ ਕੱਪੜੇ ਵਾਲੇ ਸੰਤਾਂ ਦੀ ਇਹ ਚਿੱਟੇ ਕੱਪੜੇ ਵਾਲੇ ਸੰਤ ਨਹੀਂ ਸਾਰੇ ਬਾਸ ਕਹਿੰਦੇ ਇਹ ਇਹਨਾਂ ਨੂੰ ਬਾਸਕ ਬੰਨੇ ਸੱਪ ਨੇ ਸਾਰੇ ਡੰਬ ਮਾਰਦੇ ਨੇ
ਬਾਸਕ ਕੋਟ ਸੇਜ ਬਿਸਤਰ ਹੈ
ਆਪਣੇ ਹਿਰਦੇ ਦਾ ਵਿਸਤਾਰ ਕਰਦੇ ਨੇ ਕਹਿੰਦੇ ਹਿਰਦਾ ਸ਼ੁੱਧ ਕਰਦੇ ਇਹ ਕਰਦੇ ਉਹ ਕਰਦੇ ਵੀ ਸਾਡੇ ਵਿਸ਼ਨੂੰ ਆਊਗਾ ਇਹ ਆਊਗਾ ਉਹ ਭਿੰਡੜੀ ਦੀ ਵੀ ਕਥਾ ਉਹੀ ਬਣਾਈ ਹੋਈ ਹੈ ਸਮਝਿਆ ਜੀ ਉਹ ਮੇਰੇ ਕਹਿੰਦਾ ਰਾਜਾ ਰਾਮ ਪਤਾਰਾ ਤਾਂ ਹੀ ਲਿਖਿਆ ਹੋਇਆ ਨਾ
ਸਮੁੰਦਰ ਕੋਟ ਜਾ ਕੇ ਪਾਣੀ ਹਾਰ ਰੋਮਾਵਲ ਕੋਟ 18 ਭਾਰ
ਹਾਂ ਸਮੁੰਦਰ ਕੋਟ ਜਾ ਕੇ ਪਾਣੀ ਹਾਰ ਕਰੋੜਾਂ ਸਮੁੰਦਰ ਦੇ ਕਰੋੜਾਂ ਗਿਆਨ ਪ੍ਰਕਾਰ ਦਾ ਗਿਆਨ ਹੈ ਇੱਥੇ ਕਰੋੜਾਂ ਪ੍ਰਕਾਰ ਦਾ ਗਿਆਨ ਹੈ ਸੰਸਾਰ ਦੇ ਵਿੱਚ ਕਰੋੜਾਂ ਪ੍ਰਕਾਰ ਦਾ ਖੋਜੀ ਹੈ ਬੈਠਾ ਮਾਇਆ ਦੀ ਵੀ ਖੋਜ ਬਹੁਤ ਹੈ ਨਾ ਸਮੁੰਦਰ ਜਿਹੜੇ ਗਿਆਨ ਦੇ ਲੋਕਾਂ ਦੇ ਹੋਰ ਪਰ ਫਿਰ ਵੀ ਤੇ ਤੋਂ ਹੋਰ ਮੰਗਦੇ ਨੇ ਗਾਹ ਦੀ ਖੋਜ ਮੰਗਦੇ ਨੇ ਤੇ ਤੋਂ ਸਮੁੰਦਰ ਪਹਿਲਾਂ ਹੀ ਹੈ ਪਾਣੀ ਦੇ ਤੋਂ ਮੰਗਦਾ ਤੇਰੇ ਅੱਗੇ ਪਾਣੀ ਭਰਦੇ ਨੇ ਮਤਲਬ ਹੈ ਵੀ ਤੇਰੇ ਤੋਂ ਹੀ ਮੰਗਦੇ ਨੇ ਹੋਰ ਤੇ ਤੋਂ ਹੋਰ ਗਿਆਨ ਦੇਖੋ ਸਾਇੰਸਦਾਨ ਨੇ ਹੋਵੇ ਉਹ ਤਾਂ ਹੋਰ ਖੋਜ ਕਰਦੇ ਨੇ ਖੋਜ ਤਾਂ ਚਲਦੀ ਹੋ ਰਹਿੰਦੀ ਕਰੋੜਾਂ ਕਿਸਮ ਦੇ ਗਿਆਨ ਦੀ ਦੇ ਲੋਕ ਤਰ੍ਹਾਂ ਤਰ੍ਹਾਂ ਦੇ ਗਿਆਨ ਦੇ ਪ੍ਰਕਾਰ ਹੈ ਪਰ ਤੇਰੇ ਤੇ ਸਾਰਿਆਂ ਦੀ ਸੁਰਤੀ ਹੈ ਵੀ ਤੇ ਤੋਂ ਹੋਰ ਮੰਗਦੇ ਨੇ ਮੰਗਦੇ ਤੇ ਤੋਂ ਹੀ ਨੇ ਜਿੱਥੋਂ ਕਿ ਅੰਦਰੋਂ ਮੁੱਕਦੇ ਨੇ ਆਪਣੇ, ਅੰਦਰੇ ਧਿਆਨ ਟਿਕਾ ਕੇ ਅੰਦਰੋਂ ਹੀ ਗਿਆਨ ਪੈਦਾ ਹੁੰਦਾ, ਇੱਥੋਂ ਹੀ ਮੁੱਕਦੇ ਨੇ।